ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਚੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਵਾਹਿਗੁਰੂ ਸਾਹਿਬ ਜੀਓ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਅੱਜ ਆਪ ਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਨੰਦ ਸਾਹਿਬ ਵਿੱਚੋਂ ਪੰਜਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਵਿੱਤਰ ਪੌੜੀ ਵਿੱਚ ਪ੍ਰਭੂ ਦੇ ਨਾਮ ਦੇ ਨਾਲ ਜੁੜੀਆਂ ਹੋਈਆਂ ਰੂਹਾਂ, ਗੁਰਮੁਖ ਜਨ ਜਿਨ੍ਹਾਂ ਨੇ ਸਿਮਰਨ ਨਾਲ ਆਪਣੇ ਜੀਵਨ ਨੂੰ ਉੱਚਾ ਕੀਤਾ ਹੈ, ਉਹਨਾਂ ਦੇ ਜੀਵਨ ਦੀਆਂ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਕਹੀਆਂ ਕਿ ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੇ ਘਰ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਦਾ ਅਨਹਦ ਸੰਗੀਤ ਉਹਨਾਂ ਨੂੰ ਸੁਣਨ ਨੂੰ ਮਿਲਦਾ ਹੈ। ਵੈਸੇ ਤਾਂ ਗੁਰਬਾਣੀ ਵਿੱਚ ਪਰਮਾਤਮਾ ਦੇ ਦਰ ਦੀ ਇਹ ਨਿਸ਼ਾਨੀ ਦੱਸੀ ਗਈ ਹੈ। ਜਿਵੇਂ ਆਪਾਂ ਕਿਸੇ ਨਿਸ਼ਾਨੀ ਦੇ ਆਧਾਰ ਤੇ ਕਿਸੇ ਦੇ ਘਰ ਜਾਂਦੇ ਹਾਂ, ਉਸ ਘਰ ਦੇ ਨੇੜੇ ਕੋਈ ਇਸ ਤਰ੍ਹਾਂ ਦੀ ਥਾਂ ਹੁੰਦੀ ਹੈ ਜਿਹਦੇ ਬਾਰੇ ਸਾਨੂੰ ਦੱਸਿਆ ਜਾਂਦਾ ਹੈ ਕਿ ਜਿੱਥੇ ਸਾਡਾ ਘਰ ਹੋਏਗਾ ਉਹਦੇ ਮੋੜ ਤੇ ਇਹ ਇਮਾਰਤ ਹੈ, ਉਹਦੇ ਤੋਂ ਅੱਗੇ ਸਾਡਾ ਘਰ ਹੈ। ਇਸ ਤਰ੍ਹਾਂ ਜਦੋਂ ਕੋਈ ਵਿਅਕਤੀ ਪਰਮਾਤਮਾ ਦੇ ਦਰਵਾਜ਼ੇ ਦੇ ਨੇੜੇ ਪਹੁੰਚਦਾ ਹੈ ਉਹਦੀ ਕੀ ਨਿਸ਼ਾਨੀ ਹੈ, ਉਹਦੇ ਆਲੇ ਦੁਆਲੇ ਕੀ ਹੈ, ਨਿਸ਼ਾਨੀ ਕੀ ਹੈ ਵੀ ਆਪਾਂ ਕਿਤੇ ਨੇੜੇ ਪਹੁੰਚੇ ਹੋਏ ਹਾਂ ਜਾਂ ਉਹਦੇ ਆਲੇ ਦੁਆਲੇ ਘੁੰਮ ਰਹੇ ਹਾਂ। ਤੇ ਸਤਿਗੁਰਾਂ ਨੇ ਬਾਣੀ ਵਿੱਚ ਕਈ ਥਾਈਂ ਇਹ ਬਿਆਨ ਕੀਤਾ ਕਿ ਉਸ ਥਾਂ ਦੇ ਨੇੜੇ ਤੇੜੇ ਕਿਤੇ ਬਹੁਤ ਸੋਹਣਾ ਕੋਈ ਸੰਗੀਤ ਵੱਜ ਰਿਹਾ ਹੈ, ਕੋਈ ਨਾਦ ਵੱਜ ਰਿਹਾ ਹੈ, ਉਹਨੂੰ ਉਹਦਾ ਦਰ ਕਿਹਾ ਗਿਆ ਹੈ। ਗੁਰਬਾਣੀ ਦੇ ਵਿੱਚ ਇਹ ਦੋ ਸ਼ਬਦ ਤੁਸੀਂ ਗੁਰਮੁਖ ਪਿਆਰੇ ਬੈਠੇ ਹੋ ਰਹਿ ਰਾਸ ਔਰ ਜਪਜੀ ਸਾਹਿਬ ਵਿੱਚ ਪੜੋਗੇ, ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇਹਦੇ ਵਿੱਚ ਦੋ ਸ਼ਬਦ ਨੇ ਦਰ ਔਰ ਘਰ। ਦਰ ਤੋਂ ਬਿਨਾਂ ਘਰ ਨਹੀਂ ਜਾਇਆ ਜਾ ਸਕਦਾ ਤੇ ਦਰ ਦੇ ਵਿੱਚ ਬੈਠਿਆਂ ਘਰ ਵਾਲੇ ਨਾਲ ਮੁਲਾਕਾਤ ਨਹੀਂ ਹੁੰਦੀ। ਇਹ ਦੋ ਚੀਜ਼ਾਂ ਨੇ, ਰੱਬ ਦਾ ਦਰ, ਦਰ ਦਾ ਅਰਥ ਹੈ ਦਰਵਾਜ਼ਾ, ਘਰ, ਘਰ ਦਾ ਅਰਥ ਹੈ ਉਹ ਜਿਹਦੇ ਵਿੱਚ ਰਹਿੰਦਾ ਹੈ, ਜਿਹੜਾ ਥਾਂ ਉਹਦੇ ਰਹਿਣ ਦਾ ਹੈ। ਇਹ ਦੋ ਚੀਜ਼ਾਂ ਬੰਦੇ ਨੂੰ ਰੱਬ ਦੇ ਨੇੜੇ ਹੋਣ ਵਾਸਤੇ ਜ਼ਰੂਰ ਵਰਤਣੀਆਂ ਪੈਣਗੀਆਂ। ਇਸ ਲਈ ਇਸ ਥਾਂ ਨੂੰ ਕਿਹਾ ਗਿਆ ਗੁਰੂ ਦਾ ਦਰ। ਆਪਾਂ ਕਹਿੰਦੇ ਹਾਂ ਇਹ ਗੁਰਦੁਆਰਾ ਹੈ, ਦੁਆਰੇ ਦਾ ਅਰਥ ਹੁੰਦਾ ਹੈ ਦਰਵਾਜ਼ਾ ਜਿਹਦੇ ਵਿੱਚੋਂ ਲੰਘਿਆ ਜਾਏ। ਤੇ ਗੁਰੂ ਸਾਹਿਬ ਨੇ ਕਹਿ ਵੀ ਦਿੱਤਾ ਜੇ ਤੂੰ ਪ੍ਰਭੂ ਤੱਕ ਜਾਣਾ ਹੈ ਤੇ ਕੋਈ ਵੀ ਦਰਵਾਜ਼ਾ ਹੋਰ ਉਹਦੇ ਘਰ ਵੱਲ ਨਹੀਂ ਜਾਂਦਾ, ਸਿਰਫ ਤੇ ਸਿਰਫ ਗੁਰੂ ਹੀ ਉਹਦਾ ਦੁਆਰਾ ਹੈ, ਗੁਰੂ ਦੇ ਵਿੱਚੋਂ ਤੈਨੂੰ ਲੰਘਣਾ ਪਏਗਾ। ਜਿਵੇਂ ਆਪਾਂ ਇਸ ਇਮਾਰਤ ਵਿੱਚ ਆਏ ਹਾਂ ਤੇ ਜੇ ਅਸੀਂ ਚਾਹੁੰਦੇ ਕਿ ਇਸ ਸਾਈਡ ਤੋਂ ਕੰਧ ਵਿੱਚੋਂ ਲੰਘੀਏ ਤੇ ਨਹੀਂ ਸੀ ਹੋ ਸਕਦਾ, ਕੰਧ ਵਿੱਚੋਂ ਇਹਦੇ ਵਿੱਚ ਨਹੀਂ ਆਇਆ ਜਾ ਸਕਦਾ। ਇਹਦੇ ਵਾਸਤੇ ਸਾਨੂੰ ਇਹਦੇ ਚੌਵਾਂ ਪਾਸੇ ਘੁੰਮ ਕੇ ਦਰਵਾਜ਼ਾ ਲੱਭਣਾ ਪਏਗਾ ਤੇ ਦਰਵਾਜ਼ਾ ਸਾਨੂੰ ਅੰਦਰ ਲੈ ਕੇ ਜਾਏਗਾ। ਇਸੇ ਤਰ੍ਹਾਂ ਪਰਮਾਤਮਾ ਦਾ ਦਰਵਾਜ਼ਾ ਗੁਰੂ ਹੈ, ਉਹਦੇ ਵਿੱਚੋਂ ਲੰਘਣਾ ਪਏਗਾ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਤੇ ਗੁਰੂ ਕੌਣ ਹੈ? ਸ਼ਬਦ, ਸ਼ਬਦ ਪਰਮਾਤਮਾ ਦਾ ਦਰਵਾਜ਼ਾ ਹੈ। ਇਹ ਤਿੰਨ ਚੀਜ਼ਾਂ ਵੱਡੀਆਂ, ਆਸਾ ਦੀਵਾਰ ਦੇ ਅੰਦਰ ਇੱਕ ਪਰਮਾਤਮਾ ਫਸਟ ਸਭ ਤੋਂ ਪਹਿਲੇ, ਦੂਸਰੇ ਨੰਬਰ ਤੇ ਸ਼ਬਦ ਤੇ ਤੀਸਰੇ ਨੰਬਰ ਤੇ ਮਾਇਆ ਸੰਸਾਰ ਜਿਹੜਾ ਦਿਸ ਰਿਹਾ ਹੈ। ਇਹ ਤਿੰਨ ਚੀਜ਼ਾਂ, ਪਰਮਾਤਮਾ ਵਿੱਚੋਂ ਸ਼ਬਦ ਪੈਦਾ ਹੋਇਆ, ਸ਼ਬਦ ਵਿੱਚੋਂ ਸੰਸਾਰ ਪੈਦਾ ਹੋਇਆ ਹੈ। ਇਹ ਤਿੰਨ ਚੀਜ਼ਾਂ ਨੇ, ਅਸੀਂ ਹੁਣ ਸੰਸਾਰ ਵਿੱਚ ਹਾਂ। ਖਿਆਲ ਕਰਨਾ, ਅਸੀਂ ਹੁਣ ਸੰਸਾਰ ਵਿੱਚ ਹਾਂ, ਤੀਸਰੇ ਨੰਬਰ ਤੇ ਹਾਂ ਹੁਣ, ਸਾਡੇ ਤੋਂ ਤੀਸਰੇ ਨੰਬਰ ਤੇ ਪਰਮਾਤਮਾ ਹੈ। ਗੁਰਬਾਣੀ ਅਨੁਸਾਰ ਕਹਿ ਰਿਹਾ, ਅਸੀਂ ਜਿਹੜੀ ਥਾਂ ਤੇ ਹੁਣ ਹਾਂ, ਸਾਡੇ ਤੋਂ ਤੀਸਰੇ ਥਾਂ ਤੇ ਰੱਬ ਹੈ, ਉਹਦੇ ਵਿਚਕਾਰ ਇੱਕ ਥਾਂ ਹੈ ਜਿਹਦੇ ਵਿੱਚੋਂ ਦੀ ਸਾਨੂੰ ਗੁਜ਼ਰਨਾ ਪਏਗਾ, ਉਹ ਹੈ ਸ਼ਬਦ। ਇਹ ਆਸਾ ਜੀ ਦੀ ਵਾਰ ਦੇ ਬਚਨ ਨੇ, ਆਪੀ ਨੇ ਆਪ ਸਾਜਿਓ। ਪਹਿਲਾਂ ਉਹਨੇ ਆਪਣੇ ਆਪ ਨੂੰ ਆਪ ਹੀ ਸਾਜਿਆ, ਪਹਿਲਾਂ ਪਰਮਾਤਮਾ ਹੀ ਸੀ। ਆਪੀ ਨੇ ਰਚਿਓ ਨਾਉ, ਨਾਉ ਦਾ ਅਰਥ ਹੈ ਸ਼ਬਦ। ਫਿਰ ਉਹਨੇ ਆਪਣਾ ਸ਼ਬਦ ਬਣਾਇਆ, ਸ਼ਬਦ ਦਾ ਅਰਥ ਆਪਣੀ ਆਵਾਜ਼ ਬਣਾਈ, ਉਹ ਬੋਲਿਆ ਫਿਰ। ਇਸ ਲਈ ਪੁਰਾਣੀਆਂ ਗਵਾਹੀਆਂ ਤੋਂ ਮਿਲਦਾ ਹੈ, ਪਰਮਾਤਮਾ ਨੇ ਕਿਹਾ ਹੋ ਜਾ ਤੇ ਸੰਸਾਰ ਹੋ ਗਿਆ। ਕੀਤਾ ਪਸਾਓ ਏਕੋ ਕਵਾਓ, ਉਹਨੇ ਪ੍ਰਸਾਰ ਕੀਤਾ, ਉਹਨੇ ਵਧਾਇਆ। ਕੀ ਵਧਾਇਆ? ਕੀਤਾ ਕਵਾਓ, ਕਵਾਓ ਦਾ ਅਰਥ ਹੈ ਕੂਣਾ। ਪੇਂਡੂ ਬੋਲੀ ਵਿੱਚ ਅਜੇ ਵੀ ਬੋਲਣਾ ਸ਼ਬਦ ਨਹੀਂ ਵਰਤਦੇ, ਜਿਵੇਂ ਆਪਾਂ ਇੱਥੇ ਆਏ ਜਾਂ ਜਿਹੜੇ ਦੇਸ਼ ਦੀ ਬੋਲੀ ਵਿੱਚ ਆਪਾਂ ਲੋਕਾਂ ਵਿੱਚ ਰਹਿੰਦੇ ਹਾਂ, ਉਸ ਤਰ੍ਹਾਂ ਦੀ ਭਾਸ਼ਾ ਬਦਲ ਜਾਂਦੀ, ਸਪੀਚ ਕਰਨੀ, ਬੋਲਣਾ। ਇਸ ਤਰ੍ਹਾਂ ਪਿੰਡਾਂ ਵਾਲੇ ਜਿਹੜੇ ਬਿਲਕੁਲ, ਕਿਉਂਕਿ ਗੁਰਬਾਣੀ ਦੇ ਵਿੱਚ ਬਿਲਕੁਲ ਠੇਠ ਪੰਜਾਬੀ ਵਰਤੀ ਗਈ ਹੈ। ਕਵਾਓ ਦਾ ਅਰਥ ਹੈ ਕੂਣਾ, ਕੂਣਾ ਦਾ ਅਰਥ ਹੈ ਬੋਲਣਾ। ਕੀਤਾ ਪਸਾਓ, ਪਰਮਾਤਮਾ ਨੇ ਪ੍ਰਸਾਰ ਕਰ ਦਿੱਤਾ, ਖਿਲਾਰ ਦਿੱਤਾ ਸਭ ਕੁਝ, ਕਾਹਦੇ ਰਾਹੀਂ? ਏਕੋ ਕਵਾਓ, ਇੱਕ ਕੂਣ ਦੇ ਰਾਹੀਂ, ਇੱਕ ਸ਼ਬਦ ਦੇ ਰਾਹੀਂ, ਉਸ ਆਵਾਜ਼ ਦੇ ਰਾਹੀਂ ਜਿਹਨੂੰ ਸਤਿਗੁਰਾਂ ਨੇ ਕਿਹਾ ਹੈ ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੁਰਬਲਾ। ਉਹ ਇੱਕ ਓਅੰਕਾਰ ਪਰਮਾਤਮਾ ਦੀ ਹੋਂਦ, ਉਹਦਾ ਸੰਗੀਤ, ਉਹਦਾ ਨਾਦ, ਉਹਦੀ ਆਵਾਜ਼, ਕੀਤਾ ਪਸਾਓ ਏਕੋ ਕਵਾਓ, ਫਿਰ ਉਸ ਇੱਕ ਕਵਾਓ ਦੇ ਰਾਹੀਂ, ਇੱਕ ਸ਼ਬਦ ਦੇ ਰਾਹੀਂ ਤਿਸ ਤੇ ਹੋਏ ਲੱਖ ਦਰਿਆਓ, ਉਹਦੇ ਵਿੱਚੋਂ ਲੱਖਾਂ ਦੇਹਾਂ ਪੈਦਾ ਹੋ ਗਈਆਂ, ਲੱਖਾਂ ਰੁੱਖ ਪੈਦਾ ਹੋ ਗਏ, ਲੱਖਾਂ ਧਰਤੀਆਂ ਪੈਦਾ ਹੋ ਗਈਆਂ, ਲੱਖਾਂ ਸੂਰਜ ਪੈਦਾ ਹੋ ਗਏ, ਲੱਖਾਂ ਜੀਵ ਜੰਤ ਪੈਦਾ ਹੋ ਗਏ। ਇਹ ਸਾਰਾ ਪਸਾਰਾ ਸ਼ਬਦ ਵਿੱਚੋਂ ਹੋਇਆ ਹੈ। ਔਰ ਇਹ ਸੁਭਾਵਿਕ ਹੈ ਕਿ ਜਦੋਂ ਸਾਡਾ ਜਨਮ ਹੋਇਆ ਉਦੋਂ ਵੀ ਸ਼ਬਦ ਦੇ ਰਾਹੀਂ, ਜਦੋਂ ਅਸੀਂ ਇੱਥੇ ਆਏ ਹਾਂ ਦਰਵਾਜ਼ਾ ਇਹ ਵਰਤਿਆ, ਜਦੋਂ ਵਾਪਸ ਜਾਣਾ ਉਦੋਂ ਵੀ ਉਹੀ ਦਰਵਾਜ਼ਾ ਵਰਤਿਆ ਜਾਏਗਾ, ਸ਼ਬਦ ਹੀ ਫਿਰ ਇਹਦਾ ਵਿਨਾਸ਼ ਕਰੇਗਾ। ਇਸ ਲਈ ਗੁਰੂ ਸਾਹਿਬ ਨੇ ਕਿਹਾ ਕਿ ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਇਹ ਤਿੰਨ ਚੀਜ਼ਾਂ ਨੇ, ਸਾਰਾ ਦਿਸਦਾ ਹੋਇਆ ਸੰਸਾਰ ਤਿੰਨ ਨੰਬਰ ਤੇ ਹੈ, ਦੋ ਨੰਬਰ ਤੇ ਸ਼ਬਦ ਹੈ ਤੇ ਇੱਕ ਨੰਬਰ ਤੇ ਪਰਮਾਤਮਾ ਹੈ। ਗੁਰਬਾਣੀ ਨੇ ਤਰਤੀਬ ਦਿੱਤੀ ਹੈ। ਸਵਾਲ ਸਾਡਾ ਰੱਬ ਨਾਲ ਜੁੜਨ ਦਾ ਹੈ। ਹੈ ਤਾਂ ਇਹ ਹੀ, ਭਾਵੇਂ ਕੋਈ ਸਵਾਲ ਹੋਵੇ ਸਾਡਾ, ਸਾਨੂੰ ਪਤਾ ਨਹੀਂ, ਕਈ ਨਹੀਂ ਮੰਨਦੇ, ਉਹ ਕਹਿੰਦੇ ਅਸੀਂ ਨਹੀਂ ਰੱਬ ਨੂੰ ਮਿਲਣਾ, ਉਹਨਾਂ ਦਾ ਵੀ ਸਵਾਲ ਇਹ ਹੀ, ਉਹਨਾਂ ਨੂੰ ਸਮਝ ਨਹੀਂ, ਉਹ ਵੀ ਮਿਲਣਾ ਚਾਹੁੰਦੇ ਨੇ। ਰੱਬ ਦਾ ਅਰਥ ਉਹ ਕਹਿੰਦੇ ਨੇ ਸਾਨੂੰ ਰੱਬ ਰੂਪ ਕੋਈ ਨਹੀਂ ਚਾਹੀਦਾ, ਕੀ ਚਾਹੀਦਾ, ਸਾਨੂੰ ਸੁੱਖ ਚਾਹੀਦਾ ਹੈ। ਉਹ ਪਰਮਾਤਮਾ ਦੇ ਝੰਝਟ ਵਿੱਚ ਨਹੀਂ ਪੈਣਾ ਚਾਹੁੰਦੇ। ਕਈ ਲੋਕ ਉਹ ਗੁਰਦੁਆਰੇ ਵਿੱਚੋਂ ਰੱਬ ਮੰਗਣ ਨਹੀਂ ਆਉਂਦੇ, ਸੁੱਖ ਮੰਗਣ ਆਉਂਦੇ ਨੇ, ਪਰ ਇਹ ਇੱਕੋ ਹੀ ਚੀਜ਼ ਦੇ ਦੋ ਨਾਮ ਨੇ, ਉਹਨਾਂ ਨੇ ਉਹਦਾ ਨਾਮ ਸੁੱਖ ਰੱਖ ਦਿੱਤਾ ਹੈ। ਇੱਕੋ ਹੀ ਚੀਜ਼ ਦੇ ਦੋ ਨਾਮ ਨੇ, ਪਰਮਾਤਮਾ ਬਰਾਬਰ ਹੈ ਸੁੱਖ ਆਨੰਦ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਉਹਨਾਂ ਨੂੰ ਪਤਾ ਨਹੀਂ ਅਸੀਂ ਕੀ ਮੰਗ ਰਹੇ ਹਾਂ, ਉਹਨਾਂ ਨੇ ਨਾਂ ਬਦਲ ਦਿੱਤਾ, ਚੀਜ਼ ਤਾਂ ਉਹੀ ਹੈ। ਇਸ ਲਈ ਗੁਰੂ ਸਾਹਿਬ ਨੇ ਜਦੋਂ ਇਹ ਬਚਨ ਕਹੇ ਤੇ ਇੱਕ ਸੱਜਣ ਨੇ ਸਵਾਲ ਕੀਤਾ, ਕਹਿਣ ਲੱਗੇ ਇਸ ਤੁਕ ਦੇ ਅਰਥ ਕੀ ਨੇ, ਕਿਹੜੀ ਤੁਕ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸਤਿਗੁਰ ਨੂੰ ਸਭ ਕੋ ਲੋਚਦਾ। ਉਹ ਕਹਿੰਦੇ ਨੇ ਇਹਦੇ ਕੀ ਅਰਥ ਹੋਣਗੇ, ਕਹਿੰਦਾ ਮੈਂ ਨਹੀਂ ਲੋਚਦਾ, ਮੈਂ ਨਹੀਂ ਮਿਲਣਾ ਚਾਹੁੰਦਾ ਰੱਬ ਨੂੰ। ਤੇ ਇਹਦੇ ਅਰਥ ਤੇ ਇਹ ਬਣਦੇ ਨੇ ਵੀ ਜਿਹੜਾ ਜੀਰੋ ਤੋਂ ਲੈ ਕੇ 100% ਜਿੰਨੇ ਵੀ ਜੀਵ ਨੇ ਸਾਰੇ ਰੱਬ ਨੂੰ ਮਿਲਣਾ ਚਾਹੁੰਦੇ ਨੇ। ਤੇ ਉਹ ਕਹਿੰਦਾ ਵੀ ਇਹ ਤੇ 90% ਨਹੀਂ ਮਿਲਣਾ ਚਾਹੁੰਦੇ, ਤੇ ਇਹ ਤੁੱਕ ਕਿਵੇਂ ਲਿਖ ਦਿੱਤੀ ਗੁਰੂ ਸਾਹਿਬ ਨੇ, ਵੀ ਸਾਰੇ ਲੋਚ ਰਹੇ ਨੇ ਉਹਨੂੰ ਮਿਲਣ ਵਾਸਤੇ। ਅਸਲ ਵਿੱਚ ਮਿਲਣ ਵਾਸਤੇ ਉਹ 90% ਵੀ ਲੋਚ ਰਹੇ ਨੇ, ਪਰ ਉਹਨਾਂ ਨੇ ਉਹਦਾ ਨਾਮ ਰੱਖ ਦਿੱਤਾ ਅਸੀਂ ਸੁਖੀ ਹੋ ਜਾਈਏ, ਚੀਜ਼ ਉਹੀ ਹੈ, ਲੱਭ ਉਹ ਵੀ ਉਸ ਚੀਜ਼ ਨੂੰ ਰਹੇ ਨੇ, ਉਹ ਹੋਰ ਢੰਗ ਨਾਲ ਲੱਭ ਰਹੇ, ਉਹ ਵੀ ਪਰਮਾਤਮਾ ਦੀ ਖੋਜ ਵਿੱਚ ਹੀ ਤੁਰੇ ਨੇ, ਭਾਵੇਂ ਉਹ ਕਿਸੇ ਪਦਾਰਥ ਨੂੰ ਲੱਭ ਰਹੇ ਨੇ। ਪਦਾਰਥ ਦੇ ਲੱਭਣ ਦਾ ਅਰਥ ਕੀ ਹੈ, ਪਦਾਰਥ ਦੇ ਅੰਦਰ ਲੱਭਣ ਦਾ ਅਰਥ ਜਿਹੜਾ ਉਹ ਇਹ ਹੈ ਕਿ ਜਦੋਂ ਇਹ ਮੈਨੂੰ ਮਿਲ ਜਾਏਗਾ ਉਦੋਂ ਮੈਂ ਤ੍ਰਿਪਤ ਹੋ ਜਾਵਾਂਗਾ, ਮੈਨੂੰ ਤ੍ਰਿਪਤੀ ਆ ਜਾਏਗੀ, ਇੱਛਾ ਪੂਰੀ ਹੋ ਜਾਏਗੀ, ਸਕੂਨ ਮਿਲ ਜਾਏਗਾ, ਸ਼ਾਂਤੀ ਮਿਲ ਜਾਏਗੀ। ਇੱਕ ਵਿਅਕਤੀ ਰੱਬ ਨੂੰ ਨਹੀਂ ਚਾਹੁੰਦਾ, ਗੁਰੂ ਕੋਲ ਨਹੀਂ ਆਉਂਦਾ, ਤੇ ਉਹ ਬਾਹਰ ਦੌੜ ਰਿਹਾ ਹੈ, 18 ਘੰਟੇ ਕੰਮ ਕਰਦਾ ਹੈ, ਕਾਹਦੇ ਵਾਸਤੇ ਕਿ ਮੈਂ ਕਰੋੜਪਤੀ ਹੋ ਜਾਵਾਂ। ਕਰੋੜਪਤੀ ਕਾਹਦੇ ਵਾਸਤੇ ਹੋ ਜਾਵਾਂ, ਉਹਦਾ ਮਕਸਦ ਕੀ ਹੈ? ਉਹਦੇ ਪਿੱਛੇ ਮਕਸਦ ਇਹ ਹੈ ਕਿ ਮੈਂ ਸੁਖੀ ਹੋ ਜਾਵਾਂ, ਮੇਰੇ ਕੋਲ ਮੇਰਾ ਮਨ ਜਿਹੜਾ ਰੱਜ ਜਾਏ, ਤ੍ਰਿਪਤ ਹੋ ਜਾਏ। ਤੇ ਉਹਦੇ ਪਿੱਛੇ ਵੀ ਮੰਗ ਉਹਦੀ ਪਰਮਾਤਮਾ ਦੀ ਹੈ, ਭਾਵੇਂ ਉਹ ਗਲਤ ਰਾਹਾਂ ਤੋਂ ਲੱਭ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਉਹਦੇ ਕੋਲ ਗਿਆਨ ਨਹੀਂ, ਉਹ ਗਲਤ ਰਾਹਾਂ ਤੋਂ ਲੱਭ ਰਿਹਾ, ਉਹ ਮਿੱਟੀ ਖਾ ਕੇ ਆਪਣੀ ਭੁੱਖ ਮਿਟਾਉਣੀ ਚਾਹੁੰਦਾ, ਉਹਦਾ ਰਸਤਾ ਠੀਕ ਨਹੀਂ। ਜਿਵੇਂ ਕਿਸੇ ਨੂੰ ਚੋਟ ਸਿਰ ਵਿੱਚ ਲੱਗੀ ਹੋਵੇ ਤੇ ਦਵਾਈ ਪੈਰ ਨੂੰ ਲਾਈ ਜਾਏ, ਉਹਦਾ ਕੀ ਅਰਥ ਹੋ ਸਕਦਾ ਹੈ? ਜਿਹੜੇ ਲੋਕ ਪਦਾਰਥ ਦੇ ਪਿੱਛੇ ਵੀ ਭੱਜ ਰਹੇ ਨੇ, ਉਹ ਲੱਭ ਤਾਂ ਪਰਮਾਤਮਾ ਨੂੰ ਹੀ ਰਹੇ ਨੇ, ਪਰ ਉਹ ਇਸ ਤਰ੍ਹਾਂ ਵੀ ਦਰਦ ਸਿਰ ਨੂੰ ਹੋ ਰਹੀ ਹੈ, ਦਵਾਈ ਪੈਰ ਨੂੰ ਲਾ ਰਹੇ ਨੇ, ਔਰ ਉਹ ਪੈਰ ਵਾਲੀ ਲੱਗੀ ਹੋਈ ਦਵਾਈ ਸਿਰ ਦਾ ਜਿਹੜਾ ਠੀਕ ਨਹੀਂ ਕਰਦੀ, ਇਸ ਕਰਕੇ ਭਟਕ ਭਟਕਾ ਕੇ ਫਿਰ ਵਾਪਸ ਆ ਜਾਂਦੇ ਨੇ। ਇਹ ਸਾਰਿਆਂ ਦੀ ਖੋਜ ਰੱਬ ਹੀ ਹੈ, ਜ਼ਿਆਦਿਆਂ ਨੂੰ ਪਤਾ ਨਹੀਂ, ਕੁਝ ਲੋਕਾਂ ਨੂੰ ਪਤਾ, ਉਹ ਸਿੱਧੀ ਖੋਜ ਕਰ ਲੈਂਦੇ ਨੇ। ਇਸ ਲਈ ਇਹ ਤਿੰਨ ਚੀਜ਼ਾਂ ਨੇ, ਪਰਮਾਤਮਾ ਔਰ ਸ਼ਬਦ ਔਰ ਸੰਸਾਰ। ਅਸੀਂ ਹੁਣ ਸੰਸਾਰ ਵਿੱਚ ਹਾਂ, ਸਾਡੀ ਖੋਜ ਪਰਮਾਤਮਾ ਹੈ, ਕਿਉਂਕਿ ਇਹ ਕੁਦਰਤ ਦਾ ਸੰਵਿਧਾਨ ਹੈ, ਜਿਹਦੇ ਵਿੱਚੋਂ ਜਿਹੜੀ ਚੀਜ਼ ਪੈਦਾ ਹੋਈ ਉਹਦੇ ਵੱਲ ਸਫ਼ਰ ਕਰੇਗੀ। ਜਿਵੇਂ ਅੱਗ ਸੂਰਜ ਵਿੱਚੋਂ ਪੈਦਾ ਹੋਈ ਏ ਤੇ ਉਹਨੂੰ ਤੁਸੀਂ ਧਰਤੀ ਤੇ ਬਾਲੋਗੇ, ਜਦੋਂ ਅੱਗ ਬਲੇਗੀ ਤੇ ਆਪਣਾ ਮੂੰਹ ਉਸੇ ਵੇਲੇ ਸੂਰਜ ਵੱਲ ਕਰ ਲੈਗੀ, ਕਿਉਂਕਿ ਸੂਰਜ ਦੇ ਵਿੱਚੋਂ ਆਈ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਨੁੱਖ ਪਰਮਾਤਮਾ ਵਿੱਚੋਂ ਪ੍ਰਗਟ ਹੋਇਆ, ਕਹੋ ਕਬੀਰ ਇਹ ਰਾਮ ਕੀ ਅੰਸ਼, ਤੇ ਇਹਦਾ ਸਫ਼ਰ ਵੀ ਪਰਮਾਤਮਾ ਵੱਲੇ, ਇਹਨੂੰ ਪਤਾ ਨਹੀਂ ਮੈਂ ਕਿੱਧਰ ਜਾ ਰਿਹਾ। ਛੋਟੀਆਂ ਛੋਟੀਆਂ ਥਾਵਾਂ ਤੋਂ ਉਸ ਆਨੰਦ ਨੂੰ ਲੱਭ ਰਿਹਾ। ਇਸ ਲਈ ਕਬੀਰ ਜੀ ਨੇ ਕਿਹਾ ਛਪੜੀਆਂ ਵਿੱਚ ਕਿਉਂ ਨਹਾਉਂਦਾ ਫਿਰਨਾ ਹੈ, ਛਪੜੀਆਂ ਵਿੱਚ ਵੀ ਮਨੁੱਖ ਤਾਂ ਹੀ ਨਹਾਉਂਦਾ ਨਾ ਵੀ ਮੇਰੀ ਗਰਮੀ ਹਟ ਜਾਏ, ਪਰ ਉਹਦਾ ਮਕਸਦ ਤਾਂ ਗਰਮੀ ਹਟਾਉਣਾ ਹੈ, ਪਰ ਛਪੜੀ ਉਹਦਾ ਗਰਮੀ ਨਹੀਂ ਹਟਾਏਗੀ, ਉਹਦੀ ਗਰਮੀ ਸਮੁੰਦਰ ਹਟਾਏਗਾ, ਦਰਿਆ। ਕਬੀਰ ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਹੈ ਕੋਈ, ਪੋਖਰਦਾਰ ਤੇ ਛੋਟੀਆਂ ਛੋਟੀਆਂ ਨਾਲੀਆਂ, ਛੋਟੇ ਛੋਟੇ ਛੱਪੜ, ਇਹਨਾਂ ਵਿੱਚ ਕੀ ਨਹਾ ਰਿਹਾ, ਇਹ ਤਾਂ ਆਪ ਸੁੱਕ ਜਾਣ ਵਾਲੇ ਨੇ, ਇਹਨਾਂ ਵਿੱਚੋਂ ਕੀ ਸੁੱਖ ਲੱਭ ਰਿਹਾ ਤੇ ਆਪ ਚਲੇ ਜਾਣ ਵਾਲੇ ਨੇ, ਇਹਨਾਂ ਛੱਪੜੀਆਂ ਵਿੱਚ ਕੀ ਨਹਾ ਰਿਹਾ। ਤਾਂ ਥੋੜੀ ਜੀ ਧੁੱਪ ਲੱਗੀ, ਥੋੜੀ ਜੀ ਗਰਮੀ ਲੱਗੀ, ਥੋੜੀ ਜੀ ਹਵਾ ਚੱਲੀ, ਇਹਨਾਂ ਨੇ ਸੁੱਕ ਜਾਣਾ। ਇਸ ਲਈ ਇਹਨਾਂ ਨਾਲ ਇਹਨਾਂ ਤੇ ਵਿਸ਼ਵਾਸ ਕਰਕੇ ਕਿਵੇਂ ਬੈਠ ਗਿਆ, ਇਹ ਤਾਂ ਆਪ ਸੁੱਕ ਜਾਣ ਵਾਲੀਆਂ ਨੇ ਛੱਪੜੀਆਂ। ਇਹ ਸੰਸਾਰ ਦੇ ਜਿਹੜੇ ਪਦਾਰਥ ਨੇ ਇਹ ਤੇ ਛੱਪੜੀਆਂ ਵਰਗੇ ਨੇ, ਤੂੰ ਇਹਨਾਂ ਵਿੱਚ ਬੈਠ ਗਿਆ ਹੈ ਤਾਂ ਆਪ ਜਦੋਂ ਸਮੇਂ ਦੀ ਹਵਾ ਤੇ ਧੁੱਪ ਲੱਗੀ ਇਹਨਾਂ ਨੇ ਆਪ ਸੁੱਕ ਜਾਣਾ, ਇਹ ਤੈਨੂੰ ਕੀ ਠੰਡ ਦੇਣਗੀਆਂ। ਤੂੰ ਉਸ ਸਮੁੰਦਰ ਦੀ ਖੋਜ ਕਰ ਜਿਹਨੂੰ ਸਮਾਂ ਸੁਕਾਉਂਦਾ ਨਹੀਂ, ਜਿਹਨੂੰ ਧੁੱਪ ਤੇ ਹਵਾ ਸੁਕਾ ਨਹੀਂ ਸਕਦੀ, ਜਿਹਨੂੰ ਕਲਗੀਧਰ ਪਾਤਸ਼ਾਹ ਨੇ ਕਿਹਾ ਨਾ ਘਾਟ ਹੈ ਨਾ ਬਾਦ ਹੈ ਨਾ ਬਾਦ ਘਾਟ ਹੋਤ ਹੈ, ਜਮੀਂ ਜਮਾ ਕੇ ਬਿਖ ਹੈ ਸਮਸਤ ਏਕ ਜੋਤ ਹੈ, ਉਹ ਘਟਦਾ ਨਹੀਂ ਹੈ, ਤੋਟ ਨਾ ਆਵੇ ਵੱਧ ਹੋ ਜਾਈ, ਕੋਈ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਵੱਧਦੇ ਜਾਂਦਾ ਹੈ, ਵੱਧਦੇ ਜਾਂਦਾ ਹੈ, ਉਹਦੇ ਵਿੱਚ ਕਦੀ ਕਮੀ ਨਹੀਂ ਆਉਂਦੀ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਇਸ ਲਈ ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਹੈ ਕੋਈ, ਆ ਸਰੀਰ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਨਾਲੀਆਂ ਨੇ ਨਾ, ਇਹਨਾਂ ਵਿੱਚੋਂ ਤੂੰ ਸੁੱਖ ਲੱਭ ਰਿਹਾ। ਆ ਨੌ ਦਰਵਾਜੇ ਪ੍ਰਗਟ ਕੀਏ, ਇਹਨਾਂ ਵਿੱਚ ਨਹਾ ਰਿਹਾ। ਕਦੀ ਅੱਖਾਂ ਵਿੱਚ ਨਹਾਉਣ ਲੱਗ ਪੈਣਾ, ਅੱਖਾਂ ਦਾ ਵਿਸ਼ਾ ਹੈ ਅਗਨੀ ਰੂਪ ਦੇਖਣਾ, ਕਦੀ ਇਹਨਾਂ ਵਿੱਚ ਨਹਾਉਣਾ, ਕਦੀ ਕੰਨਾਂ ਨਾਲ ਨਿੰਦਿਆ ਸੁਣਨਾ, ਆਪਣੀ ਉਸਤਤ ਸੁਣਨਾ, ਕਦੀ ਇਹਦੇ ਵਿੱਚ ਇਸ਼ਨਾਨ ਕਰਕੇ ਸੁੱਖ ਪ੍ਰਾਪਤ ਕਰਨ ਲੱਗ ਪੈਣਾ, ਕਦੀ ਜ਼ੁਬਾਨ ਨਾਲ ਸਵਾਦਲੇ ਭੋਜਨ ਖਾ ਕੇ ਤੂੰ ਆਪਣੀ ਤ੍ਰਿਪਤੀ ਕਰਾਉਣੀ ਚਾਹੁੰਦਾ, ਤੇ ਕਦੀ ਸਪਰਸ਼ ਦੁਆਰਾ ਚਮੜੀ ਗਿਆਨ ਇੰਦਰੇ ਦੇ ਰਾਹੀਂ ਸਕਿਨ ਦੇ ਰਾਹੀਂ ਤੂੰ ਆਨੰਦਿਤ ਹੋਣਾ ਚਾਹੁੰਦਾ। ਪਰ ਇਹ ਤਾਂ ਸਾਰੀਆਂ ਛੋਟੀਆਂ ਛੋਟੀਆਂ ਨਾਲੀਆਂ ਨੇ, ਇਹ ਨਾਲੀਆਂ ਰੱਬ ਨੇ ਤੈਨੂੰ ਤਾਂ ਲਾਈਆਂ ਨੇ, ਸਰੀਰ ਨੂੰ ਜਿਹੜੇ ਸੁਰਾਖ ਨੇ, ਨੌ ਦਰਵਾਜੇ ਜਿਹਨੂੰ ਕਿਹਾ ਹੈ, ਇਹਦੀ ਲੋੜ ਸੀ ਬੜੀ ਥੋੜੀ ਜਿਹੀ, ਰੱਬ ਨੇ ਤਾਂ ਲਾਈਆਂ ਸਨ ਕਿਉਂਕਿ ਇਹਨਾਂ ਰਸਤਿਆਂ ਦਾ, ਇਹਨਾਂ ਸੁਰਾਖਾਂ ਦਾ, ਇਹਨਾਂ ਨਾਲੀਆਂ ਦਾ ਇੱਕ ਕੰਮ ਹੈ, ਵਿਕਾਸ ਕਰਨ ਵਾਸਤੇ ਤੇ ਨਿਕਾਸ ਕਰਨ ਵਾਸਤੇ ਨੇ। ਨਿਕਾਸ ਦਾ ਮਤਲਬ ਹੁੰਦਾ ਹੈ ਕੁਝ ਚੀਜ਼ਾਂ ਅੰਦਰ ਘੱਲਣੀਆਂ, ਕੁਝ ਚੀਜ਼ਾਂ ਬਾਹਰ ਕੱਢਣੀਆਂ, ਇਸ ਵਾਸਤੇ ਨੇ ਸਰੀਰ ਦੀਆਂ ਨਾਲੀਆਂ, ਹੋਰ ਇਹਨਾਂ ਦਾ ਕੋਈ ਕੰਮ ਨਹੀਂ। ਇਹਨੂੰ ਕਹਿੰਦੇ ਨਿਕਾਸ ਕਰਨਾ, ਕੁਝ ਜ਼ਰੂਰੀ ਚੀਜ਼ਾਂ ਸਰੀਰ ਨੂੰ ਚਲਾਉਣ ਵਾਸਤੇ ਅੰਦਰ ਘੱਲਣੀਆਂ, ਭੋਜਨ ਛਕਣਾ, ਇਸ ਵਾਸਤੇ ਮੂੰਹ ਬਣਾਇਆ ਹੈ, ਕੁਝ ਨਿਕਾਸ ਬਾਹਰ ਕੱਢਣਾ, ਵਿਕਾਸ ਸੰਸਾਰ ਦੀ ਵਿਰਧੀ ਵਾਸਤੇ, ਸੰਸਾਰ ਨੂੰ ਵਧਾਉਣ ਵਾਸਤੇ, ਸੰਸਾਰ ਦੇ ਵਾਧੇ ਵਾਸਤੇ ਸਨ ਇਹ ਦੋ ਕੰਮ ਸਨ ਇਹਨਾਂ ਨੌ ਦਰਵਾਜਿਆਂ ਦੇ, ਵਿਕਾਸ ਔਰ ਨਿਕਾਸ। ਪਰ ਤੂੰ ਇਹਨਾਂ ਨੂੰ ਜੀਵਨ ਸਮਝ ਲਿਆ, ਤੂੰ ਇਹਨਾਂ ਦੇ ਵਿੱਚ ਹੀ ਬੈਠ ਗਿਆ, ਤੂੰ ਸਾਧਨ ਦੇ ਵਿੱਚ ਹੀ ਬੈਠ ਗਿਆ, ਤੂੰ ਇਹਦੇ ਅੰਦਰ ਹੀ ਜੀਵਨ ਗੁਜ਼ਾਰਨ ਲੱਗ ਪਿਆ। ਇਹਨਾਂ ਨੂੰ ਵਰਤਣਾ ਸੀ, ਇਹਨਾਂ ਦੀ ਵਰਤੋਂ ਕਰਕੇ ਕੋਈ ਹੋਰ ਟਿਕਾਣਾ ਸੀ ਜਿੱਥੇ ਤੂੰ ਜਾਣਾ ਸੀ। ਉਹਨੂੰ ਨਿਜ ਥਾਂ ਕਿਹਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਜਿਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਨੌ ਦਰਵਾਜੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵਣੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਇਹ ਦਸਮ ਦੁਆਰ ਦੇ ਅਰਥ ਕੋਈ ਦਸ ਦਿਨਾਂ ਵਿੱਚ ਕੰਨਾਂ ਵਿੱਚ ਉਂਗਲਾਂ ਦੇ ਕੇ ਲੱਭਣ ਵਾਲਾ ਵਿਸ਼ਾ ਗੁਰਮਤ ਦਾ ਨਹੀਂ ਹੈ। ਦਸਮ ਦੁਆਰ ਦੇ ਅਰਥ ਨੇ ਵਿਵੇਕ ਬੁੱਧ ਧਿਆਨ ਦੀ ਉਹ ਅਵਸਥਾ ਜਿਹਦੇ ਵਿੱਚ ਬੰਦੇ ਦਾ ਧਿਆਨ ਸਰੀਰ ਤੋਂ ਮੁਕਤ ਹੋ ਜਾਏ, ਆਜ਼ਾਦ ਹੋ ਜਾਏ, ਉਹਨੂੰ ਕਿਹਾ ਗੁਰਮਤ ਨੇ ਦਸਮ ਦੁਆਰ। ਉਹ ਦਰਵਾਜ਼ਾ ਜੀਵਨ ਦਾ ਜਿੱਥੋਂ ਸਾਰੇ ਦਰਵਾਜ਼ਿਆਂ ਨੂੰ ਕੰਟਰੋਲ ਕੀਤਾ ਜਾ ਸਕੇ, ਕੰਟਰੋਲ ਰੂਮ ਸਾਰੇ ਜੀਵਨ ਦਾ, ਜਿੱਥੋਂ ਮਨ ਉਡਾਣ ਭਰਦਾ, ਜਿੱਥੋਂ ਇੰਦਰੇ ਚੱਲਦੇ ਨੇ, ਜਿੱਥੋਂ ਸਰੀਰ ਦਾ ਇੱਕ ਇੱਕ ਰੋਮ ਕੰਮ ਕਰ ਰਿਹਾ, ਉਹਦੇ ਰਾਹੀਂ ਸਾਰੇ ਜੀਵਨ ਨੂੰ ਚਲਾਉਣਾ ਉਹ ਤੇਰਾ ਨਿੱਜ ਘਰ ਹੈ, ਇਹਨਾਂ ਦੀ ਤੂੰ ਵਰਤੋਂ ਕਰ। ਜਿਵੇਂ ਮਨੁੱਖ ਸਾਰਾ ਦਿਨ ਦੂਰ ਦੂਰ ਜਾ ਕੇ ਕੰਮ ਕਰਦਾ, 100 ਮੀਲ ਤੇ, 200 ਮੀਲ ਤੇ, 50 ਕਿਲੋਮੀਟਰ ਤੇ, ਆਪਣੇ ਘਰ ਨੂੰ ਛੱਡ ਕੇ ਕਿੰਨੀ ਦੂਰ ਚਲਾ ਜਾਂਦਾ ਸਵੇਰੇ, ਸਾਰਾ ਦਿਨ ਉੱਥੇ ਕੰਮ ਕਰਦਾ ਤੇ ਕੰਮ ਕਰਕੇ ਫਿਰ ਵਾਪਸ ਸ਼ਾਮ ਨੂੰ ਘਰ ਪਰਤ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਦਾ ਇੱਕ ਨਿੱਜ ਘਰ ਹੈ, ਆਪਣਾ ਘਰ, ਆਪਣਾ ਘਰ, ਨਿੱਜ ਥਾਂ, ਮਨ ਦੇ ਵਿੱਚ, ਸਰੀਰ ਦੇ ਵਿੱਚ ਇੱਕ ਨਿੱਜੀ ਟਿਕਾਣਾ ਹੈ। ਇਹ ਸਰੀਰ ਦੇ ਵਿੱਚ ਕਿੰਨੇ ਕੰਮ ਕਰਨੇ ਨੇ ਇੰਦਰੀਆਂ ਦੇ ਰਾਹੀਂ, ਉਹ ਮਨ ਵਿੱਚੋਂ ਬਾਹਰ ਨਿਕਲੇ, ਕੰਮ ਕਰੇ, ਅੱਖਾਂ ਦੇ ਰਾਹੀਂ ਕੁਝ ਵੇਖਣਾ ਦੇਖ ਲਵੇ, ਜ਼ਬਾਨ ਦੇ ਰਾਹੀਂ ਕੁਝ ਬੋਲਣਾ ਬੋਲ ਲੈ, ਹੱਥਾਂ ਦੇ ਰਾਹੀਂ ਕੁਝ ਕਰਨਾ ਕਰ ਲੈ, ਪੈਰਾਂ ਦੇ ਰਾਹੀਂ ਤੁਰਨਾ ਤੁਰ ਲਵੇ, ਪਰ ਇਹ ਸਾਰੇ ਕੰਮ ਕਰਕੇ ਫਿਰ ਵਾਪਸ ਤਾਂ ਆ ਜਾਏ ਆਪਣੇ ਘਰ, ਰਸਤੇ ਵਿੱਚ ਤਾਂ ਨਾ ਲੇਟ ਜਾਏ। ਬਸ ਇਹਨੂੰ ਕਿਹਾ ਰਸਤੇ ਵਿੱਚ ਅਸੀਂ ਲੇਟ ਗਏ। ਜਿਵੇਂ ਕੋਈ ਬੰਦਾ ਘਰੋਂ ਗਿਆ ਕੰਮ ਕਰਨ ਵਾਸਤੇ, ਵਾਪਸ ਮੁੜਿਆ ਹੀ ਨਹੀਂ, ਚੌਂਕ ਵਿੱਚ ਬੈਠ ਗਿਆ, ਮਨ ਨਿਕਲਿਆ ਆਤਮਾ ਦੇ ਵਿੱਚੋਂ, ਅੱਖਾਂ ਨਾਲ ਵੇਖਣ ਵਾਸਤੇ, ਨਾਸਕਾਂ ਨਾਲ, ਜ਼ਬਾਨ ਨਾਲ ਬੋਲਣ ਵਾਸਤੇ, ਹੱਥਾਂ ਨਾਲ ਕਰਨ ਵਾਸਤੇ, ਇਹਨਾਂ ਦੇ ਵਿੱਚ ਹੀ ਬੈਠ ਗਿਆ, ਚੌਂਕ ਵਿੱਚ ਬੈਠ ਗਿਆ। ਤੇ ਚੌਂਕ ਵਿੱਚ ਤਾਂ ਭਿਖਾਰੀ ਬੈਠਦੇ ਨੇ, ਭੀਖ ਮੰਗਣ ਵਾਲੇ ਚੌਂਕ ਵਿੱਚ ਹੀ ਰਹਿੰਦੇ ਨੇ। ਇਸ ਲਈ ਇਹ ਸਾਰੀ ਭੀਖ ਮੰਗ ਰਹੇ ਹਾਂ, ਔਰ ਇਹ ਹੋਰ ਬੜੀ ਗਜ਼ਬ ਦੀ ਗੱਲ, ਬੰਦਾ ਕਿਸੇ ਅਮੀਰ ਤੋਂ ਭੀਖ ਮੰਗੇ ਤਾਂ ਫੱਬਦੀ ਏ, ਅਸੀਂ ਭਿਖਾਰੀਆਂ ਤੋਂ ਭੀਖ ਮੰਗੀ ਜਾ ਰਹੇ ਹਾਂ। ਇਹ ਤੇ ਖੁਦ ਭਿਖਾਰੀ ਨੇ, ਜਿੰਨੇ ਇੰਦਰੇ ਨੇ ਜੀਵਨ ਦੇ, ਇਹ ਜਿੰਨੇ ਸਰੀਰ ਦੇ ਇੰਦਰੇ ਨੇ ਆਪ ਭਿਖਾਰੀ ਨੇ, ਇਹ ਸਾਡੇ ਮੰਗਤੇ ਨੇ, ਇਹ ਸਾਡੇ ਤੋਂ ਪਰਮਿਸ਼ਨ ਲੈਂਦੇ ਨੇ ਤੁਰਨ ਵਾਸਤੇ। ਜੇ ਅਸੀਂ ਇਹਨਾਂ ਨੂੰ ਸਾਥ ਨਾ ਦੇਈਏ ਤੇ ਕੰਮ ਨਹੀਂ ਕਰਦੇ, ਇਹ ਹੱਥ ਕੰਮ ਤਾਂ ਕਰਨਗੇ ਜੇ ਅਸੀਂ ਸਾਥ ਦਿਆਂਗੇ, ਨਹੀਂ ਤੇ ਕੰਮ ਨਹੀਂ ਕਰ ਸਕਦੇ, ਰੁਕ ਜਾਂਦੇ ਨੇ। ਜੇ ਇਕੱਲੇ ਹਰਕਤ ਕਰ ਵੀ ਜਾਣ ਤੇ ਸਾਡੇ ਤੋਂ ਬਿਨਾਂ ਜਿਹੜੀ ਹਰਕਤ ਕਰਨਗੇ ਗਲਤ ਹੋ ਜਾਏਗੀ। ਵਿੱਚ ਮਨ ਸਾਨੂੰ ਵਿੱਚ ਪਰਮਿਸ਼ਨ ਦੇਣੀ ਪੈਂਦੀ ਹੈ। ਅਸੀਂ ਕਈ ਵਾਰੀ ਅੱਖਾਂ ਨਾਲ ਕਈ ਕੁਝ ਵੇਖ ਲੈਂਦੇ ਹਾਂ, ਕੰਨਾਂ ਨਾਲ ਕਈ ਕੁਝ ਸੁਣਦੇ ਹਾਂ, ਪਰ ਉਹ ਤਾਂ ਸੁਣਿਆ ਜਾਏਗਾ ਜੇ ਅਸੀਂ ਉਹਨਾਂ ਕੰਨਾਂ ਦੇ ਵਿੱਚ ਹੋਏ। ਇਹ ਕੰਨ ਅੱਖ ਇਹ ਸਾਰੇ ਤੇ ਯਤੀਮ ਨੇ ਵਿਚਾਰੇ, ਇਹ ਤੇ ਸਾਡੇ ਨਾਲ ਚੱਲਦੇ ਨੇ। ਪਰ ਇਹ ਬੜੀ ਬਦਕਿਸਮਤੀ ਦੀ ਗੱਲ ਕਿ ਸਾਡੇ ਤੋਂ ਤਾਕਤ ਲੈ ਕੇ ਚੱਲਣ ਵਾਲੀਆਂ ਚੀਜ਼ਾਂ ਸਾਡੇ ਤੇ ਹੀ ਗੁਲਾਮੀ ਪਾ ਕੇ ਬੈਠ ਗਈਆਂ, ਸਾਡੇ ਉੱਤੇ ਹੀ ਇਹਨਾਂ ਨੇ ਅਧਿਕਾਰ ਕਰ ਲਿਆ। ਇਹਨੂੰ ਭਗਤ ਰਵਿਦਾਸ ਜੀ ਨੇ ਕਿਹਾ ਹੈ ਕਿ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ। ਇੱਕ ਰਾਜਾ ਸਵੇਰੇ ਦਰਬਾਰ ਵਿੱਚ ਬੈਠਾ ਸੀ, ਕਿਤੇ ਥਕਾਵਟ ਸੀ, ਕਿਤੇ ਉਨੀਂਦਾ ਸੀ, ਸਾਰੇ ਦਰਬਾਰੀ ਕਈਆਂ ਨੂੰ ਹੁਕਮ ਦੇ ਰਿਹਾ ਸੀ, ਕਈ ਉਹਦੇ ਤੋਂ ਕੰਬ ਰਹੇ ਸਨ। ਕੀ ਹੋਇਆ, ਕਿਤੇ ਅੱਖ ਲੱਗ ਗਈ, ਨੀਂਦ ਆ ਗਈ ਸਿੰਘਾਸਨ ਤੇ, ਦਰਬਾਰੀ ਉਹਦੇ ਤੋਂ ਡਰਦੇ ਹੋਏ ਬੈਠੇ ਨੇ। ਉਹ ਨੀਂਦ ਦੇ ਅੰਦਰ ਸੁਪਨੇ ਵਿੱਚ ਚਲਾ ਗਿਆ ਤੇ ਸੁਪਨੇ ਵਿੱਚ ਭਿਖਾਰੀ ਬਣ ਗਿਆ, ਤੇ ਜਿਹੜੇ ਉਹਦੇ ਅੱਗੇ ਡਰਦੇ ਸੀ ਭੈ ਦਰਬਾਰ ਵਿੱਚ ਬੈਠੇ ਸੀ, ਭਾਂਡਾ ਲੈ ਕੇ, ਬਰਤਨ ਲੈ ਕੇ ਉਹਨਾਂ ਦੇ ਦਰਵਾਜ਼ਿਆਂ ਅੱਗੇ ਤੁਰਿਆ ਫਿਰਦਾ ਭੀਖ ਮੰਗਣ ਵਾਸਤੇ। ਸੁਪਨੇ ਅੰਦਰ ਉਹਨਾਂ ਦੇ ਦਰਵਾਜ਼ਿਆਂ ਤੋਂ ਭੀਖ ਮੰਗ ਰਿਹਾ। ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਮਨੁੱਖ ਦੇ ਮਨ ਨੂੰ ਪਰਮਾਤਮਾ ਨੇ ਇੱਥੇ ਸਿੰਘਾਸਨ ਤੇ ਬਿਠਾਇਆ ਸੀ, ਇਹ ਜਿਹੜਾ ਸਰੀਰ ਹੈ, ਇਹ ਸਰੀਰ ਦਾ ਕੰਟਰੋਲ ਕਰਨ ਵਾਸਤੇ, ਬਾਦਸ਼ਾਹ ਸ਼ਾਹਤ ਕਰਨ ਵਾਸਤੇ। ਪਰ ਸਾਡਾ ਮਨ ਜਿਹੜਾ ਹੈ ਸਰੀਰ ਰੂਪੀ ਸਿੰਘਾਸਨ ਦੇ ਉੱਤੇ ਬੈਠ ਕੇ ਸੌ ਗਿਆ, ਤੇ ਸੌਣ ਤੋਂ ਬਾਅਦ ਸੁਪਨੇ ਵਿੱਚ ਚਲਾ ਗਿਆ। ਗੁਰਬਾਣੀ ਅਨੁਸਾਰ ਅਸੀਂ ਸਾਰੇ ਸੁਪਨੇ ਵਿੱਚ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਪੜ੍ਹ ਕੇ ਵੇਖਣਾ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ, ਇਹ ਸਾਰਾ ਸੁਪਨਾ ਚੱਲ ਰਿਹਾ, ਸਹੀ ਨਹੀਂ ਹੈ। ਔਰ ਸੁਪਨੇ ਦਾ ਇੱਕ ਸੰਵਿਧਾਨ ਹੈ, ਸਾਰਿਆਂ ਨੂੰ ਸੁਪਨੇ ਆਉਂਦੇ ਨੇ, ਦੇਖ ਲੈਣਾ। ਸੁਪਨੇ ਨੂੰ ਜੇ ਓਪਰੀ ਨਜ਼ਰ ਨਾਲ ਦੇਖੋ ਤੇ ਸੱਚ ਲੱਗੇਗਾ, ਜਿਹੜਾ ਆਦਮੀ ਮਿਲੇਗਾ, ਜਿਹੜਾ ਬੁੱਤ ਮਿਲਿਆ, ਜੇ ਤਾਂ ਓਪਰੀ ਨਜ਼ਰ ਨਾਲ ਦੇਖੋਗੇ ਠੀਕ ਰਹੇਗਾ, ਜੇ ਥੋੜਾ ਜਿਹਾ ਗਊ ਨਾਲ ਦੇਖਿਆ ਤੇ ਉਹ ਖਤਮ ਹੋ ਜਾਏਗਾ, ਉਸੇ ਵੇਲੇ ਉਹ ਤਸਵੀਰ ਗਵਾਚ ਜਾਏਗੀ ਜੋ ਸੁਪਨੇ ਵਿੱਚ, ਜਾਂ ਸੁਪਨੇ ਵਿੱਚ ਇਹ ਖਿਆਲ ਵੀ ਆ ਜਾਏ ਕਿ ਮੈਂ ਸੁਪਨਾ ਦੇਖ ਰਿਹਾ ਤੇ ਸੁਪਨਾ ਟੁੱਟ ਜਾਏਗਾ। ਇਸੇ ਤਰ੍ਹਾਂ ਇਹ ਸੰਸਾਰ ਦੇ ਵਿੱਚ ਅਸੀਂ ਸੁਪਨੇ ਵਿੱਚ ਜਿਉ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਨਰਪਤ ਏਕ ਸਿੰਘਾਸਨ ਸੋਇਆ, ਇੱਕ ਆਤਮਾ ਰੂਪੀ ਬਾਦਸ਼ਾਹ ਸਾਡੇ ਸਰੀਰ ਦੇ ਸਿੰਘਾਸਨ ਤੇ ਨੀਂਦ ਵਿੱਚ ਚਲਾ ਗਿਆ। ਸੁਪਨੇ ਭਇਆ ਭਿਖਾਰੀ, ਤੇ ਭਿਖਾਰੀ ਬਣ ਕੇ ਇਸ ਸਰੀਰ ਦੀਆਂ ਗਲੀਆਂ ਆਪਣੇ ਦਰਬਾਰੀਆਂ ਤੋਂ ਨੌ ਦੁਆਰਿਆਂ ਤੋਂ ਭੀਖ ਮੰਗਦਾ ਪਿਆ। ਸੁਪਨੇ ਭਇਆ ਭਿਖਾਰੀ ਅਸ਼ਤ ਰਾਜ ਬਿਛਰਤ ਦੁੱਖ ਪਾਇਆ। ਅਸ਼ਤ ਦਾ ਅਰਥ ਹੈ ਹੁੰਦਿਆਂ ਸੁਣਦਿਆਂ, ਸਿੰਘਾਸਨ ਤੇ ਬੈਠਿਆਂ ਹੋਇਆਂ ਭਿਖਾਰੀ ਬਣ ਗਏ। ਅਸ਼ਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਭਈ ਹਮਾਰੀ, ਭਰਮ ਵਿੱਚ ਪੈ ਗਏ, ਭੁਲੇਖੇ ਦਾ ਸ਼ਿਕਾਰ ਬਣ ਗਏ। ਇੱਕ ਹੋਰ ਉਦਾਹਰਨ ਦਿੱਤੀ, ਕਹਿਣ ਲੱਗੇ ਰਾਜ ਭੁਯੰਗ ਪ੍ਰਸੰਗ ਜੈਸੇ ਹੈ। ਇੱਕ ਬੜੀ ਪੁਰਾਣੀ ਕਹਾਣੀ ਚੱਲਦੀ ਹੈ ਸਮਾਜ ਵਿੱਚ, ਰਾਜ ਭੁਯੰਗ ਦੀ ਕਹਾਣੀ। ਭੁਯੰਗ ਕਹਿੰਦੇ ਨੇ ਸੱਪ ਨੂੰ ਤੇ ਰਾਜ ਕਹਿੰਦੇ ਨੇ ਰੱਸੀ ਨੂੰ। ਰਾਜ ਦੇ ਕਈ ਅਰਥ ਨੇ ਗੁਰਬਾਣੀ ਵਿੱਚ। ਰਾਜ ਦੇ ਅਰਥ ਰਾਜਾ, ਰਾਜ ਕਰਨ ਵਾਲਾ। ਰਾਜ ਦੇ ਅਰਥ ਰਾਜਕੁਮਾਰ, ਉਹਨੂੰ ਵੀ ਕਹਿੰਦੇ ਨੇ। ਰਾਜ ਦੇ ਅਰਥ ਨੇ ਭੇਦ, ਕਿਸੇ ਦਾ ਭੇਦ, ਰਾਜ ਲੱਭ ਲੈਣਾ। ਪਰ ਇਸ ਤੁਕ ਦੇ ਵਿੱਚ ਰਾਜ ਦੇ ਅਰਥ ਹੋਣਗੇ ਰੱਸੀ। ਇੱਕ ਮਿਸਤਰੀ ਨੂੰ ਵੀ ਰਾਜ ਮਿਸਤਰੀ ਕਹਿੰਦੇ ਨੇ। ਇੱਥੇ ਰਾਜ ਦੇ ਅਰਥ ਨੇ ਰੱਸੀ, ਰਜੋ ਗੁਣ, ਤਿੰਨ ਗੁਣ ਜਿਹੜੇ ਬਾਣੀ ਵਿੱਚ ਆਏ ਨੇ ਰਾਜ ਦਾ ਅਰਥ। ਇਸ ਲਈ ਅਸੀਂ ਕਹਿੰਦੇ ਹਾਂ ਰਾਜਨੀਤਕ, ਕਿਉਂ? ਜਿਹੜਾ ਬੰਦਾ ਸਾਰਿਆਂ ਨੂੰ ਰੱਸੀ ਵਿੱਚ ਬੰਨ ਕੇ ਰੱਖਦਾ ਉਹਨੂੰ ਕਹਿੰਦੇ ਨੇ ਰਾਜ ਕਰਨ ਵਾਲਾ। ਜਿਹਦੇ ਕੋਲ ਰੱਸੀਆਂ ਨੇ, ਜਿਹਦੇ ਕੋਲ ਕਾਨੂੰਨ ਨੇ, ਜਿਹੜਾ ਕਾਨੂੰਨ ਦੇ ਨਾਲ ਸਾਰਿਆਂ ਨੂੰ ਬੰਨਦਾ ਉਹਨੂੰ ਕਹਿੰਦੇ ਰਾਜਾ। ਯਾਨੀ ਕਿ ਇਹਦੇ ਕੋਲ ਕਾਨੂੰਨ ਰੂਪੀ ਰੱਸੀ ਹੈ ਤੇ ਸਾਰੇ ਦੇਸ਼ ਵਾਸੀਆਂ ਨੂੰ ਬੰਨ ਕੇ ਰੱਖਦਾ। ਇਸ ਲਈ ਰਾਜ ਦੇ ਅਰਥ ਰੱਜਿਆ ਹੋਇਆ ਵੀ ਹੈ, ਪਰ ਇੱਥੇ ਰਾਜ ਦੇ ਅਰਥ ਨੇ ਰੱਸੀ। ਰਵਿਦਾਸ ਜੀ ਨੇ ਇੱਕ ਉਦਾਹਰਨ ਦਿੱਤੀ ਹੈ ਬੰਦੇ ਦੇ ਜੀਵਨ ਦੇ ਵਿੱਚ ਜਿਹੜੇ ਡਰ ਨੇ, ਜਿਹੜੇ ਤੌਖਲੇ ਨੇ, ਜਿਹੜੀ ਚਿੰਤਾ ਹੈ, ਉਹ ਕਿਹੜੀ ਹੈ? ਉਹ ਕਹਿੰਦੇ ਨੇ ਇੱਕ ਵਿਅਕਤੀ ਸ਼ਾਮ ਨੂੰ ਮੰਜੇ ਤੇ ਸੌ ਗਿਆ, ਚੰਦਰਮਾ ਉੱਪਰ ਚੜਿਆ ਸੀ, ਨੀਂਦ ਆ ਗਈ। ਰਾਤ ਨੂੰ ਕਿਤੇ ਹਨੇਰੀ ਆਈ ਤੇ ਉਹਦੇ ਮੰਜੇ ਤੋਂ ਥੋੜੀ ਜਿਹੀ ਦੂਰ ਕਿਤੇ ਰੱਸੀ ਪਈ ਹੋਈ ਸੀ, ਰਾਜ ਪਈ ਹੋਈ ਸੀ। ਉਹ ਹਵਾ ਨਾਲ ਰੱਸੀ ਉੱਡ ਕੇ ਉਹਦੀ ਮੰਜੀ ਦੇ ਪਾਵੇ ਨੂੰ ਅੜ ਗਈ। ਹਨੇਰੀ ਚੱਲ ਰਹੀ ਸੀ, ਉਹਨੂੰ ਜਾਗ ਆ ਗਈ। ਰਾਜ ਭੁਯੰਗ, ਭੁਯੰਗ ਦਾ ਅਰਥ ਹੈ ਸੱਪ। ਜਦੋਂ ਜਾਗ ਆਈ, ਪਾਸਾ ਪਰਤਿਆ, ਵੇਖਿਆ ਹਨੇਰੀ ਹੈ, ਕੁਦਰਤੀ ਧਿਆਨ ਥੱਲੇ ਗਿਆ। ਉਹ ਰੱਸੀ ਜਿਹੜੀ ਉਹ ਪਾਵੇ ਨਾਲ ਅੜ ਕੇ ਹਵਾ ਨਾਲ ਹਿੱਲਦੀ ਸੀ, ਹੈ ਰੱਸੀ ਸੀ ਪਰ ਦਿਸਣ ਵਿੱਚ ਸੱਪ ਲੱਗਦਾ ਸੀ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਜਿਵੇਂ ਰੱਸੀ ਨੂੰ ਉਹਨੇ ਸੱਪ ਸਮਝ ਲਿਆ, ਉਹਨੇ ਸੱਪ ਸਮਝਿਆ ਤੇ ਸੱਪ ਸਮਝਿਆ ਵੀ ਹੁਣ ਜੇ ਮੈਂ ਥੱਲੇ ਪੈਰ ਰੱਖਿਆ ਤੇ ਇਹਨੇ ਹੁਣੇ ਕੱਟ ਜਾਏਗਾ, ਕਿਤੇ ਮੰਜੇ ਤੇ ਨਾ ਚੜ ਜਾਏ। ਸਾਰੀ ਰਾਤ ਦੁਖੀ ਹੋ ਕੇ ਇਕੱਠਾ ਹੋ ਕੇ ਉੱਥੇ ਬੈਠਾ ਰਿਹਾ, ਸਾਰੀ ਰਾਤ ਦੁਖੀ ਹੁੰਦਾ ਰਿਹਾ, ਬੇਚੈਨ ਹੁੰਦਾ ਰਿਹਾ ਵੀ ਇਹ ਸੱਪ ਹੈ। ਪਰ ਸਾਰੀ ਰਾਤ ਤੋਂ ਬਾਅਦ ਜਦੋਂ ਦਿਨ ਚੜਿਆ ਨਾ, ਲੋ ਲੱਗੀ, ਜਦੋਂ ਸੂਰਜ ਚੜਿਆ ਤੇ ਸੂਰਜ ਦੇ ਚਾਨਣ ਵਿੱਚ ਫਿਰ ਇੱਕ ਵਾਰੀ ਝਾਤੀ ਮਾਰੀ ਤੇ ਮੱਥੇ ਤੇ ਹੱਥ ਮਾਰ ਕੇ ਕਹਿੰਦਾ ਮੈਂ ਤੇ ਸਾਰੀ ਰਾਤ ਰੱਸੀ ਤੋਂ ਡਰਦਾ ਰਿਹਾ, ਇਹ ਤੇ ਸੱਪ ਤਾਂ ਹੈ ਨਹੀਂ ਸੀ। ਇਹਨੂੰ ਕਹਿੰਦੇ ਨੇ ਰਾਜ ਭੁਯੰਗ ਪ੍ਰਸੰਗ ਜੈਸੇ। ਰਵਿਦਾਸ ਜੀ ਕਹਿੰਦੇ ਨੇ ਕਿ ਮਨੁੱਖ ਸਾਰੀ ਉਮਰ ਕਈ ਚੀਜ਼ਾਂ ਤੋਂ ਵੈਸੇ ਹੀ ਡਰੀ ਜਾਂਦਾ ਹੈ, ਉਹਨਾਂ ਵਿੱਚ ਡਰਨ ਵਾਲੀ ਚੀਜ਼ ਕੋਈ ਹੈ ਨਹੀਂ, ਉਹਨਾਂ ਤੋਂ ਘਬਰਾਇਆ ਰਹਿੰਦਾ, ਮੇਰੀ ਕਿਤੇ ਇੱਜ਼ਤ ਨਾ ਘੱਟ ਜਾਏ, ਮੇਰਾ ਕਿਤੇ ਗਿਆਨ ਨਾ ਛੋਟਾ ਪੈ ਜਾਏ, ਮੇਰੀ ਕਿਤੇ ਚੌਧਰ ਵਿੱਚ ਨਾ ਕੋਈ ਫਰਕ ਪੈ ਜਾਏ, ਮੇਰੀ ਕਿਤੇ ਅਮੀਰੀ ਨਾ ਘੱਟ ਜਾਏ। ਰਵਿਦਾਸ ਜੀ ਕਹਿੰਦੇ ਨੇ ਅਸੀਂ ਵੀ ਇਸ ਤਰ੍ਹਾਂ ਦੇ ਤਜਰਬੇ ਕੀਤੇ ਨੇ, ਜਦੋਂ ਪ੍ਰਭੂ ਦੇ ਨਾਮ ਦਾ ਸੂਰਜ ਚੜਿਆ, ਚਾਨਣ ਆਇਆ ਤੇ ਵੇਖਿਆ ਵੀ ਇਹ ਤਾਂ ਰੱਸੀ ਸੀ, ਇਹ ਤਾਂ ਹੈ ਹੀ ਕੁਝ ਨਹੀਂ ਸੀ, ਇਹਦਾ ਡਰ ਕਰਨ ਦੀ ਲੋੜ ਹੀ ਨਹੀਂ ਹੈ। ਉਸ ਸਮੇਂ ਇਹ ਅਵਸਥਾ ਬਣੀ ਕਿ ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਕ ਸੁਆਮੀ। ਬੇਪਰਵਾਹੀ ਆਏਗੀ ਤਾਂ, ਨਹੀਂ ਤੇ ਬੰਦਾ ਜਕੜਿਆ ਰਹਿੰਦਾ, ਸਾਰੀ ਉਮਰ ਰੋਂਦਾ ਰਹਿੰਦਾ, ਭਾਵੇਂ ਕਿੰਨਾ ਉੱਚਾ ਚਲਾ ਜਾਏ ਉਹਨੂੰ ਡਰ ਬਣਿਆ ਰਹਿੰਦਾ। ਇੱਕ ਇਸ ਤਰ੍ਹਾਂ ਦੀ ਮੁਕਤ ਅਵਸਥਾ ਜਿਹਦੇ ਵਿੱਚ ਜਿੰਨਾ ਮਿਲ ਜਾਏ ਉਹ ਵੀ ਠੀਕ, ਜਿੰਨਾ ਨਾ ਮਿਲੇ ਉਹ ਵੀ ਠੀਕ, ਇਸ ਤਰ੍ਹਾਂ ਦੀ ਬੇਪਰਵਾਹੀ। ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਹੇ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਯਤਨ ਕਰਨਗੇ, ਮਿਲ ਗਿਆ ਠੀਕ ਹੈ, ਨਹੀਂ ਮਿਲਿਆ ਤਾਂ ਵੀ, ਕਿਉਂਕਿ ਪਤਾ ਹੈ ਮਿਲਿਆ ਤੇ ਨਾ ਮਿਲਿਆ ਇੱਕੋ ਜਿਹਾ ਹੈ, ਕੋਈ ਅਸਰ ਨਹੀਂ ਹੋਣ ਵਾਲਾ, ਕੋਈ ਫਰਕ ਨਹੀਂ ਪੈਣ ਵਾਲਾ। ਇਹਨੂੰ ਕਹਿੰਦੇ ਨੇ ਮੁਕਤ ਅਵਸਥਾ, ਜੀਵਨ ਦੀ ਮੁਕਤੀ ਦੀ ਅਵਸਥਾ। ਤੇ ਰਵਿਦਾਸ ਜੀ ਕਹਿੰਦੇ ਐਵੇਂ ਘਬਰਾ ਗਏ, ਰਾਜ ਭੁਯੰਗ ਪ੍ਰਸੰਗ ਜੈਸੇ ਹੈ, अब कछ मरम जनाया अनिक कटक जैसे भूल परे अब कहते कह न आया कटकदार थे कड़े जिवे सोने दे कई कड़े बन जाते ने असल विच ओ सारा एक सोने विच ही सब कुछ निकलिया हुंदा है। संसार की अनेकता बाहरों दिसदी है जदों अंदरों मनुख जुड़ जाए तो सारा संसार एक हो जाता है ये कुछ भी वखरा दिसदा नहीं। इसलिए जदों एक होया इसलिए एक बेनती छोटी जी विच जरूर करांगा सारा संसार एक रूप हो गया एक नूर ते सब जग उपजिया सारा संसार इको ही हो गया इउं प्रतीत होने लग पिया भी मैं भी उहदे विच ही हां ते सारे उहदे विच ने। जदों यह अवस्था आ जाए ना गुरु की कृपा नाल गुरबाणी ने कही है ते आप जी नूं पता है ना असी ये पंज विकारां दे शिकार तां बणदे आ क्योंकि बहु गिनती विच हां पंज विकार सानू तां चौहां पासों घेर के रख दें क्योंकि पंज विकार ने काम क्रोध लोभ मोह हंकार ते ए पंज पैदा करन वास्ते दो चाहिए ने इकले विच नहीं हो सकता पैदा दूसरा चाहिए वासना पैदा करन वास्ते दूसरा चाहिए है क्रोध पैदा करना है तां भी दूसरा चाहिए किसी नाल लड़िए तां ही क्रोध पैदा होगा ना लोभ करना है तां भी दो चाहिए ने किसी तो खोना है कोई अगे जा रहा है उहदे बराबर होना है जां उस तो अगे लंघना है धन विच लोभ तां पैदा होगा मोह भी तां पैदा होगा जे कोई दूसरा है हंकार भी तां पैदा होगा जे कोई दूसरा है। असल विच इह पंजे मरदे ही उदन ने जिदन सारा जगत एक दिसन लग पैंदा है उस दिन इन्हां दी कोई संभावना नहीं रहिंदी पैदा होण दी इन्हां दे पैदा होण दे सारे रस्ते ही टुट जांदे ने खत्म हो जांदे ने कोई तरीका ही नहीं बचता भी ये चीजा पैदा हो जान। इसलिए दो दुबधा जिहड़ी है सतगुरां ने इहनूं कहा द्वैत गुरबाणी दे विच भा दोए दो पासे दी दुबधा मन दे विच पर यह दृष्टि हुण यह मैं केवल व्याख्या कर रहा गल बड़ी दूर दी है यह जिहड़ी अवस्था है जिहड़े भगत होए ने ना जिन्हां नूं असीं कहिंदे आ कमाल दी गल संसार नूं समझदी कुछ नहीं सन ਉਹ ਇਸ ਥਾਂ ਤੇ ਚਲੇ ਗਏ ਇਸ ਅਵਸਥਾ ਵਿਚ ਚਲੇ ਗਏ ਤੇ ਜਦੋਂ ਇਸ ਅਵਸਥਾ ਵਿਚ ਗਏ ਉਸ ਵਕਤ ਤੇ ਸਾਰਾ ਕੁਝ ਇੱਕ ਹੋ ਗਿਆ ਤੇ ਜਦੋਂ ਦੂਜਾ ਰਿਹਾ ਹੀ ਨਹੀਂ ਫਿਰ ਇਹਨਾਂ ਪੰਜਾਂ ਦਾ ਸਵਾਲ ਹੀ ਨਹੀਂ ਖਤਮ ਹੋ ਗਿਆ ਸਭ ਕੁਝ ਨਾ ਖੋਣ ਦੀ ਲੋੜ ਰਹੀ ਨਾ ਦੇਣ ਦੀ ਲੋੜ ਰਹੀ ਕਤ ਜਾਈਐ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਇਸ ਤਰ੍ਹਾਂ ਦੀ ਅਵਸਥਾ ਗੁਰਬਾਣੀ ਨੇ ਕਹੀ ਹੈ ਪਰ ਇਹ ਭਰਮ ਵਿਚ ਪੈ ਕੇ ਬੇਨਤੀ ਕਰ ਰਿਹਾ ਸਾਂ ਸਤਿਗੁਰੂ ਨੇ ਦਰ ਤੇ ਘਰ ਦੀ ਗੱਲ ਕੀਤੀ ਤਿੰਨ ਚੀਜ਼ਾਂ ਨੇ ਪਰਮਾਤਮਾ ਤੋਂ ਸ਼ਬਦ ਪੈਦਾ ਹੋਇਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੋਈ ਕੁਦਰਤ ਸਾਜੀ ਹੈ ਤੇ ਸ਼ਬਦ ਤੋਂ ਬਾਅਦ ਫਿਰ ਕੁਦਰਤ ਬਣਾਈ ਮਾਇਆ ਸੰਸਾਰ ਇਹ ਦਿਸਦੇ ਹੋਏ ਸਰੀਰ ਦਿਸਦਾ ਹੋਇਆ ਜਗਤ ਸਭ ਕੁਝ ਪੈਦਾ ਹੋਇਆ ਕਰ ਆਸਣ ਤੇ ਫਿਰ ਉਸ ਰੱਬ ਨੇ ਇੱਕ ਹੋਰ ਬੜੀ ਵੱਡੀ ਕਲਾ ਖੇਡੀ ਉਹ ਕਿਹੜੀ ਸੀ ਆਸਨ ਦਾ ਮਤਲਬ ਹੁੰਦਾ ਹੈ ਟਿਕਾਣਾ ਉਸ ਪਰਮਾਤਮਾ ਨੇ ਜਿਹਨੇ ਸ਼ਬਦ ਤੇ ਦੁਨੀਆਂ ਪੈਦਾ ਕੀਤੀ ਸੀ ਉਹਨੇ ਫਿਰ ਆਪਣਾ ਜਿਹੜਾ ਨਿਵਾਸ ਸੀ ਨਾ ਇੱਕ ਤੇ ਆਪਣੇ ਆਪ ਵਿੱਚ ਰੱਖਿਆ ਇੱਕ ਸ਼ਬਦ ਵਿੱਚ ਰੱਖਿਆ ਤੇ ਇੱਕ ਸੰਸਾਰ ਵਿੱਚ ਤਿੰਨ ਟਿਕਾਣੇ ਬਣ ਗਏ ਉਸਦੇ ਤਿੰਨਾਂ ਥਾਵਾਂ ਤੇ ਉਹ ਰਹਿਣ ਲੱਗ ਪਿਆ ਇੱਕ ਉਹਦਾ ਨਿੱਜ ਸਰੂਪ ਸਾਚਾ ਨਿਰੰਕਾਰ ਨਿੱਜ ਥਾਏ ਦੂਸਰਾ ਉਹਦਾ ਟਿਕਾਣਾ ਗੁਰੂ ਕਾ ਸ਼ਬਦ ਗੁਰਬਾਣੀ ਉਹਦੇ ਵਿੱਚ ਉਹਦਾ ਨਿਵਾਸ ਹੋ ਗਿਆ ਤੇ ਤੀਸਰਾ ਉਹਦਾ ਨਿਵਾਸ ਜਗਤ ਦੇ ਅੰਦਰ ਇਸ ਲਈ ਭਗਤਾਂ ਨੇ ਤਿੰਨਾਂ ਥਾਵਾਂ ਤੇ ਉਹਦਾ ਨਿਵਾਸ ਮੰਨਿਆ ਫਰੀਦ ਜੀ ਕਹਿੰਦੇ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਖਲਕਤ ਦੇ ਵਿੱਚ ਬੈਠਾ ਹੋਇਆ ਆਸਣ ਬਣਾ ਕੇ ਸਾਰਿਆਂ ਦੇ ਵਿੱਚ ਆਪਣਾ ਟਿਕਾਣਾ ਲਾ ਕੇ ਬੈਠਾ ਔਰ ਅੰਦਰੋਂ ਬੈਠਾ ਵੇਖੇ ਵੱਖ ਅਕੇਲਾ ਸੰਸਾਰ ਦੇ ਲੋਕਾਂ ਨੂੰ ਵੇਖ ਕੇ ਹੱਸ ਰਿਹਾ ਵੀ ਕਿੰਨੇ ਹੰਕਾਰੀ ਹੋ ਗਏ ਨੇ ਚਲਾ ਤੇ ਇਹਨਾਂ ਨੂੰ ਮੈਂ ਰਿਹਾ ਅੰਦਰੋਂ ਸੱਤਾ ਤਾਂ ਸਾਰੀ ਮੇਰੀ ਹੈ ਤਾਕਤ ਤੇ ਸਾਰੀ ਮੇਰੀ ਜਾ ਰਹੀ ਇਹ ਆਪ ਹੀ ਖੜੇ ਹੋ ਗਏ ਨੇ ਇਹ ਉਹਦੇ ਰਹਿਣ ਦੇ ਤਿੰਨ ਥਾਂ ਨੇ ਇਸ ਲਈ ਕਲਗੀਆਂ ਵਾਲੇ ਨੂੰ ਕਿਸੇ ਪੁੱਛਿਆ ਤੁਹਾਡੇ ਕਿੰਨੇ ਰੂਪ ਉਹਨਾਂ ਨੇ ਕਿਹਾ ਤਿੰਨ ਨੇ तीन रूप है मोहे के ये बड़ा लम्मा चौड़ा विषय फिर किसी दिन साझा करांगा गुरु गोबिंद सिंह ने गुरु दे तीन रूप कहे मेरे तीन तरह दे रूप ने आ जाना जेड़े राही। मैं खड़ा होवांगा उस राह ते।
तीन रूप है मोए के सुनो नंद चित लाए, निर्गुण सरगुण गुर शब्द, ये पूरे घंटे का विषय है। कहो तो यह समझाए, मेरे तीन रूप ने, जेड़ा तेनू माफक लगे उधर आ जाए, तिना ते खड़ा होवांगा। जिवें दी तेरी तस्वीर होएगी, जिवें दी तेरी पहुंच होएगी। इसे तरह तीन रूपां विचों ने आपी ने आप साजियो, फिर उन्हें कुदरत बनाई। ते बेनती कर रहा सां, शब्द वह विचकार है, एक पासे परमात्मा है ते एक पासे असी हां। परमात्मा का दरवाजा है शब्द। सो दर तेरा कहा, सो कर कहा, दर है शब्द जिदे विचों दी गुजरना है। ते बेनती कीती सी, जे किसी भी इमारत के अंदर जाना है, दरवाजा लभना पेगा, परमात्मा के अंदर जाना है, ते गुरु के शब्द वल जाना पेगा। होर कोई रस्ता है ही नहीं है जान दा, गुरु के शब्द तो बिना कोई जा ही नहीं सकता उदे तक। इसलिए शब्द माध्यम है, विचोला है। ता ही क्या गुरु नू के जैसा सतगुरु सुनी दा तैसो ही मैं डीठ, किवें दा वेख्या, विछड़िया मेले प्रभु, हर दरगाह का बसीठ। बसीठ दा मतलब विचोला जेड़ा है, माध्यम है, साधन जेड़ा है। जिवें इस इमारत दा ते बार दा एक माध्यम है, एक विचोला है, वह कौन है? वह दरवाजा है। वह दरवाजा दोवां नू जोड़ रहा है, बार नू ते अंदर नू जोड़ी जा रहा है। बाहर भीतर एको जानो, ए गुर ज्ञान बताई, जन नानक बिन आपा चीना मिटे ना भरम की काई। गुरु तेग बहादुर साहब सच्चे पातशाह, यह जिहड़ा शब्द सतगुरु अज कह रहे ने, गुरु अमरदास सच्चे पातशाह कहन लगे, ओ ही शब्द उन्हां लोकां दे जीवन दे विच पांच तरीके दा वज्या। साहब ने आनंद साहब की पंजवीं पौड़ी वरती। आप जी ने ध्यान नाल सरवण करना, क्योंकि यह बाणी बहुत वारी पढ़ी जाती है। वाजे पंच शब्द, वह जिहड़ा शब्द है उहदे अगों पंज रूप ने, पांच तरह नाल वजदा है, पांच तरह की उहदी पहचान है। ये जिहड़ी चीज है वह पांच तरह का केड़ा है? गुरबाणी ने सिर्फ ये लिखिया कि पांच शब्द ने, यह किते नहीं लिखिया, जां किते किते इशारे किते गए ने। विद्वानां ने होर ग्रंथां दे सहारे लैके दी व्याख्या कीती, पर जे दे अर्थ आपां जिथों तक मेरी समझ में आया भी वह पांच शब्द केड़े ने, यह जिन्हों सुने जान उहदी व्याख्या नहीं कर सकता, ते जिहड़ा व्याख्या करदा उन्हें सुने कोई नहीं, वह इहदे बारे कह नहीं सकता। यह इस तरह का विषय है कि इहनू जाके वेख्या जा सकता है। जिवें कोई नशा करे तां जिन्हें नशा कीता है उहदा किन्ना कु उहनू नशा चढ़िया, यह वह पीण वाला जानदा है। ए वाजे पंच शब्द की ने? यह कोई शब्द नाल जुड़े ते शब्द विच एकमेक हो जाए, वह खुद ही जानेगा भी की किवें वजदे ने, इन्हां दी की आवाज है। ठीक है, अजकल समाधि ते नां ते बड़ा लोकां नू गुमराह कीता जा रहा है। हुण तां सुनन विच आया पंज सत दस दिनां दे विच अनहद वज जांदा लोकां दा, कन्नां विच उंगलां पा के, कन्न बंद करके, रूह पा के, कई तरह के तरीके निकले ने। और यह सारिया चीजा बाणी नालों दूर करने वास्ते ने, ताकि लोगों नूं भरमाया जाए किधर इन्ने साल तो गुरुद्वारे जा रहे हो, असीं ते दस दिनों विच रब मिला देंगे, दस दिनों विच तुहानूं परमात्मा मिल जाएगा, दस दिनों विच संसार दा ते कोई काम हुंदा नहीं, ना दस दिनों विच कोई फसल पकदी है, ना दस दिनों विच कोई फुल खिड़दा है, ना दस दिनों विच कोई बच्चा जन्म लैंदा है, दस दिनों दे विच कुछ भी नहीं हुंदा, पर हद हो गई दस दिनों विच रब मिल पैंदा है। ये किवें दा झूठ है? ये किवें दा बिजनेस है? जिदे बारे किसी भी अवतार ने नहीं कहा भी इन्ने दिनों विच मिलेगा, वह हुण किवें कहा जा रहा है? वह कादे लई? तां कि जिहड़े काले काले लोग ने ना, भई इतने जल्दी अमीर हो गए, हुण जल्दी जल्दी रब भी तां मिलना चाहीदा, वह साडे कैद विच आ जाणगे। वह दो चार दिन कहणगे जी तुहाडे मत्थे विच चानण दिसेगा, फिर इधर दिसेगा चानण, ते फिर बाद बार भी बहुत है। जे चानण ये जिहड़ा ਬਾਹਰਲਾ ਚਾਨਣ ਹੀ ਰੱਬ ਹੈ ਤਾਂ ਫਿਰ ਇਹਦੇ ਬਾਹਰ ਬਹੁਤ ਮਿਲ ਜਾਂਦਾ ਹੈ। ਫਿਰ ਜਿਵੇਂ ਦੀ ਕਲਪਨਾ ਕਿਸੇ ਨੂੰ ਕਰਾਈ ਜਾਂਦੀ ਹੈ ਉਵੇਂ ਦਾ ਉਹਨੂੰ ਦਿਸਣਾ ਸ਼ੁਰੂ ਹੋ ਜਾਂਦਾ। ਇਹ ਦਿਮਾਗ ਦਾ ਇੱਕ ਬਣਤਰ ਹੈ ਮਨੁੱਖ ਦੇ ਮਨ ਦੀ, ਜਿਵੇਂ ਦੀ ਉਹਨੂੰ ਬਾਹਰੋਂ ਵਾਰ ਵਾਰ ਰਿਪੀਟਿੰਗ ਕਰਾਈ ਜਾਂਦੀ ਉਹ ਅੰਦਰੋਂ ਦਿਸਣ ਲੱਗ ਪਏਗਾ, ਉਸ ਉਹਦੀ ਆਪਣੀ ਕਲਪਨਾ ਉਹਨੂੰ ਪੈਦਾ ਕਰ ਦੇਗੀ। ਇਹਦੇ ਵਿੱਚ ਲੈਣ ਦੇਣ ਨੂੰ ਕੁਝ ਨਹੀਂ, ਇਹ ਸਿਰਫ ਇੱਕ ਤਰੀਕਾ ਹੈ। ਪਰ ਗੁਰੂ ਸਾਹਿਬ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਓਪਨ ਨਹੀਂ ਕੀਤਾ, ਕਹਿ ਦਿੱਤਾ ਤੇ ਕਿਹਾ ਵੀ ਤੂੰ ਕਰ ਤੇ ਉਡੀਕ ਕਰ, ਤੇਰੇ ਜੀਵਨ ਵਿੱਚ ਘਟਣਗੀਆਂ, ਇਹ ਜ਼ਰੂਰ ਹੈ, ਪਰ ਇਹ ਕੁਝ ਦਿਨਾਂ ਦਾ ਵਿਸ਼ਾ ਨਹੀਂ। ਗੁਰੂ ਸਾਹਿਬ ਨੇ ਕਿਹਾ ਇਹ ਤੇ ਰੱਬ ਦੀ ਰਹਿਮਤ ਤੇ ਤੇਰੀ ਤੀਬਰਤਾ, ਇਹ ਦੋ ਚੀਜ਼ਾਂ ਕੰਮ ਕਰਦੀਆਂ ਨੇ। ਤੂੰ ਮਿਲਣਾ ਵੀ ਚਾਹੁੰਦਾ ਕਿ ਨਹੀਂ ਉਹਨੂੰ, ਜਾਂ ਲੋਕਾਂ ਨੂੰ ਦਿਖਾ ਰਿਹਾ ਹੈ? ਇਸ ਲਈ ਗੁਰੂ ਸਾਹਿਬ ਨੇ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਉਹ ਘਰ ਬੜੇ ਭਾਗਾਂ ਵਾਲੇ, ਉਹ ਸਰੀਰ ਬੜੇ ਭਾਗਾਂ ਵਾਲੇ, ਜਿਨ੍ਹਾਂ ਦੇ ਵਿੱਚ ਇਹ ਪੰਜ ਸ਼ਬਦ ਵੱਜੇ, ਸ਼ਬਦ ਦੀ ਕਮਾਈ ਦੁਆਰਾ ਘਰ ਸੁਭਾਗਾ, ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਜਿਸ ਸਰੀਰ ਦੇ ਵਿੱਚ ਸ਼ਬਦ ਦੁਆਰਾ ਗੁਰੂ ਨੇ ਕਲਾ ਧਾਰਨ ਕੀਤੀ, ਕਲਾ ਵਰਤਾ ਦਿੱਤੀ, ਉਹਨਾਂ ਦੇ ਸਰੀਰ ਦੇ ਅੰਦਰ ਪੰਜ ਸ਼ਬਦ ਵੱਜੇ। ਫਿਰ ਗੁਰੂ ਸਾਹਿਬ ਨੇ ਇੱਕ ਹੋਰ ਤਰੀਕਾ ਦੱਸਿਆ ਵੀ ਐਵੇਂ ਕੋਈ ਭਰਮ ਵਿੱਚ ਨਾ ਪੈ ਜਾਏ। ਇੱਕ ਨਿਸ਼ਾਨੀ ਗੁਰੂ ਨੇ ਦੱਸ ਦਿੱਤੀ ਵੀ ਤੁਸੀਂ ਕਿਹਦੇ ਤੇ ਵਿਸ਼ਵਾਸ ਕਰਨਾ ਜੇ ਕੋਈ ਕਹਿੰਦਾ ਵੀ ਸਾਡੇ ਤਾਂ ਜੀ ਅਨਹਦ ਵੱਜਦਾ ਪਿਆ। ਇੱਕ ਗੁਰੂ ਸਾਹਿਬ ਨੇ ਇੱਥੇ ਕਸਵੱਟੀ ਲਾ ਦਿੱਤੀ, ਕਹਿਣ ਲੱਗੇ ਉਸ ਬੰਦੇ ਦੀ ਨਿਸ਼ਾਨੀ ਇਹ ਹੋਵੇਗੀ ਕਿ ਪੰਚ ਦੂਤ ਤੁਧ ਵਸ ਕੀਤੇ, ਪੰਜ ਵਿਕਾਰ ਉਹਦੇ ਵਸ ਵਿੱਚ ਆਏ ਹੋਣਗੇ, ਉਹਦੇ ਤੋਂ ਬਾਹਰ ਨਹੀਂ ਹੋਣਗੇ, ਨਿਸ਼ਾਨੀ ਉਸਦੀ। ਪੰਜ ਵਿਕਾਰ ਸਾਡੇ ਵਸ ਵਿੱਚ ਨਹੀਂ ਆਏ, ਜੋ ਕੁਝ ਸੁਨੇਰਿਆ ਸਾਰਾ ਡੁਪਲੀਕੇਟ ਹੈ, ਗੁਰਬਾਣੀ ਅਨੁਸਾਰ ਅਸਲੀ ਨਹੀਂ ਹੈ। ਨਿਸ਼ਾਨੀ ਹੈ ਪੰਜ ਸ਼ਾਂਤ ਹੋ ਜਾਣ, ਬਿਲਕੁਲ ਮਨੁੱਖ ਇਹਨਾਂ ਨੂੰ ਵਰਤਣਾ ਵੀ ਚਾਹੇ ਤਾਂ ਵੀ ਇਹ ਨਾ ਵਰਤੇ ਜਾਣ। ਇਹ ਥਾਂ ਗੁਰੂ ਅਮਰਦਾਸ ਜੀ ਨੇ ਦੱਸੀ, ਕਹਿਣ ਲੱਗੇ ਪੰਚ ਦੂਤ ਤੋਂ ਦਵਸ ਕੀਤੇ, ਕਾਲ ਕੰਟਕ ਮਾਰਿਆ, ਕਾਲ ਰੂਪੀ ਕੰਡਾ ਕੱਢ ਦਿੱਤਾ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ। ਪਰ ਇਹ ਦਾਤ ਉਹਨਾਂ ਨੂੰ ਮਿਲੀ ਜਿਨ੍ਹਾਂ ਤੇ ਰੱਬ ਨੇ ਕਿਰਪਾ ਕੀਤੀ, ਧੁਰ ਤੋਂ ਰਹਿਮਤ ਕਰ ਦਿੱਤੀ, ਤੇ ਜਿਹੜੇ ਪ੍ਰਭੂ ਦੇ ਨਾਮ ਵਿੱਚ ਜੁੜ ਗਏ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਉਸ ਸਰੀਰ ਦੇ ਵਿੱਚ ਸੁਖ ਪੈਦਾ ਹੋਇਆ, ਤੇ ਇਹ ਸੁਖ ਦੇ ਵਾਜੇ ਜਿਹਨੂੰ ਸਤਿਗੁਰਾਂ ਨੇ ਕਿਹਾ ਹੈ ਕਿ ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ, ਕਿੰਨਾ ਕੁ ਉਹਦੇ ਦਰ ਤੇ ਸੰਗੀਤ ਹੈ, ਕਿੰਨੇ ਕੁ ਵਾਜੇ ਨੇ। ਇਸ ਲਈ ਗੁਰੂ ਸਾਹਿਬ ਨੇ ਖੁਦ ਹਰਭਾਵ ਦੀ ਵਰਤੋਂ ਕੀਤੀ, ਭਾਈ ਮਰਦਾਨਾ ਜੀ ਨੂੰ ਚੁਣਿਆ, ਔਰ ਇਸ ਬਾਹਰਲੇ ਕੀਰਤਨ ਦੇ ਰਾਹੀਂ ਗੁਰੂ ਸਾਹਿਬ ਨੇ ਤਰਤੀਬ ਦਿੱਤੀ ਤਾਂ ਕਿ ਇਸ ਕੀਰਤਨ ਦੁਆਰਾ ਮਨੁੱਖ ਉਸ ਅੰਦਰਲੇ ਕੀਰਤਨ ਤੱਕ ਜਾ ਸਕੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਕਿਰਪਾ ਕਰਨ, ਆਪਣੇ ਦਰੋਂ ਕਰੋ ਇਹ ਸਿੱਖੀ ਦੀ ਦਾਤ ਬਖਸ਼ਿਸ਼ ਕਰਨ, ਇਹ ਅਮੁੱਲ ਦਾਤਾਂ ਸਾਡੀ ਝੋਲੀ ਵਿੱਚ ਪਾਉਣ। ਆਨੰਦ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਹਰ ਰੋਜ਼ 8 ਵਜੇ ਤੋਂ ਲੈ ਕੇ 9:45 ਤੱਕ ਚੱਲਦੀ ਹੈ। 5 ਪੌੜੀਆਂ ਦੀ ਵਿਆਖਿਆ ਆਪ ਸਰਵਣ ਕਰ ਚੁੱਕੇ ਹੋ। ਇਸੇ ਤਰ੍ਹਾਂ ਅਗਲਾ ਸਮਾਂ ਵੀ ਇਹ ਨਿਰੰਤਰ ਗੁਰੂ ਕਿਰਪਾ ਦੁਆਰਾ ਜਾਰੀ ਰਹੇਗੀ। ਆਪ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਭਾਈ ਸਾਹਿਬ ਅਗਲਾ ਪ੍ਰੋਗਰਾਮ ਤੁਹਾਨੂੰ ਦੱਸਣਗੇ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।